ਮੈਂ ਬਦਲਣਾ ਪਰਿਵਰਤਨ ਮੰਨਦਾ ਹੁਣ ਜੇ ਮਨ ਨਹੀਂ ਬਦਲਿਆ ਤਾਂ ਕੁਛ ਨਹੀਂ ਬਦਲੇ ਜੰਗਲ ਜਾਣ ਦੀ ਲੋੜ ਨਹੀਂ ਗੁਰਬਾਣੀ ਬੰਦੀ ਹੈ ਸੰਸਾਰ ਛੱਡਣ ਦੀ ਲੋੜ ਨਹੀਂ ਜਾਂਦੀ ਮਨ ਕਰਕੇ ਛੱਡਣਾ ਸਰੀਰ ਜਿੰਨਾ ਚਿਰ ਹੈ ਸੰਸਾਰ ਨਹੀਂ ਛੁੱਟ ਸਕਦਾ ਸਰੀਰ ਦੀ ਸਰੀਰ ਮਾਇਆ ਦਾ ਮਾਇਆ ਦੀਆਂ ਲੋੜਾਂ ਮਾਇਆ ਚੋਂ ਹੀ ਪੂਰੀਆਂ ਹੋਣੀਆਂ ਇਹ ਸੱਚ ਹੈ ਹਵਾ ਖਾ ਕੇ ਕੋਈ ਗੁਜ਼ਾਰਾ ਕਰ ਸਕਦਾ ਹੋਵੇ ਗੱਲ ਗਲਤ ਹੈ ਸਭ ਝੂਠ ਹੈ ਵੀ ਹਵਾ ਵੀ ਤਾਂ ਮਾਇਆ ਹੀ ਹੈ ਜੇ ਹਵਾ ਵੀ ਮਾਇਆ ਹੀ ਹੈ ਇਹ ਪੋਸੀਬਲ ਹੀ ਨਹੀਂ ਹੈ ਕਿ ਪਾਣੀ ਤੋਂ ਬਿਨਾਂ ਸਰੀਰ ਬਚ ਸਕੇ ਪਾਣੀ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਹਵਾ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਦੋ ਚੀਜ਼ਾਂ ਇਹ ਵੀ ਮਾਇਆ ਹੀ ਹੈ ਸਰੀਰ ਦੀ ਖੁਰਾਕ ਮਾਇਆ ਦੇ ਵਿੱਚੋਂ ਰਹੂਗੀ ਰਹੇ ਆਤਮਾ ਦੀ ਖੁਰਾਕ ਮਾਇਆ ਚ ਨਹੀਂ ਹੈ ਆਤਮਾ ਦੀ ਖੁਰਾਕ ਮਾਇਆ ਚ ਨਹੀਂ ਹੈ ਆਤਮਾ ਦੀ ਖੁਰਾਕ ਕੀ ਹੈ ਆਤਮਾ ਦੀ ਖੁਰਾਕ ਸੱਚ ਹੈ ਕਿਉਂ ਸੱਚ ਦੀ ਬਣੀ ਹੋਈ ਆਤਮਾ ਨੂੰ ਆਤਮਾ ਬਣੀ ਹੋਈ ਹੈ ਸੱਚ ਸਰੂਪ ਹੈ ਸੱਚ ਇਹਦਾ ਸਰੂਪ ਸੱਚ ਹੈ ਇਹ ਸੱਚ ਦੀ ਬਣੀ ਹੋਈ ਹੈ ਸੱਚ ਹਮੇਸ਼ਾ ਰਹਿਣ ਵਾਲੀ ਚੀਜ਼ ਹੁੰਦੀ ਹੈ ਆਤਮਾ ਵੀ ਹਮੇਸ਼ਾ ਰਹਿੰਦੀ ਹੈ ਆਤਮਾ ਸੱਤ ਸਰੂਪ ਹੈ ਸਰੀਰ ਜੋ ਬੋਲਦਾ ਮਨ ਵੀ ਸੱਤ ਸਰੂਪ ਹੈ ਇਹਨੂੰ ਤਾਂ ਸਿਰਫ ਜਿਹੜਾ ਮਾਇਆ ਦਾ ਰੰਗ ਚੜਿਆ ਹੋਇਆ ਲੋਭ ਦਾ ਲੀਤੜਾ ਲੱਭ ਰਗਾਏ ਇਹਨੂੰ ਭੁੱਖ ਹੈ ਮਾਇਆ ਦੀ ਹੋਰ ਨਹੀਂ ਕੁਛ ਹੈ ਸਰੂਪ ਸੱਤ ਹੀ ਹੈ ਸੱਚ ਸਰੂਪ ਨੂੰ ਦੀ ਖੁਰਾਕੀ ਹੈ ਸੱਚ ਖਾਣਾ ਸੱਚ ਪਹਿਨ ਸੱਚ ਸੰਸਾਰ ਚ ਹੈ ਨਹੀਂ ਜੋ ਦੀਦਾ ਸਭ ਝੂਠ ਹੈ ਜੋ ਦੀਦਾ ਸਭ ਝੂਠ ਹੈ ਜੋ ਬੋਲਦਿਆਂ ਸਭ ਝੂਠ ਹੈ ਜੋ ਮੰਨ ਲਿਆ ਸਭ ਝੂਠ ਹੈ ਸੰਸਾਰ ਨੇ ਤੇ ਸੱਚ ਕਿੱਥੋਂ ਆਊਗਾ ਸੱਚ ਆਉ ਸੱਚ ਖੰਡ ਤੋਂ ਸੱਚ ਮਿਲਦਾ ਸੱਚ ਖੰਡ ਚ ਝੂਠ ਇੱਥੇ ਹੈਗਾ ਹੀ ਹੈ ਝੂਠ ਦੀ ਕੋਈ ਕਮ ਨਹੀਂ ਇੱਥੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਇੱਥੇ ਸਭ ਕੂੜ ਭਰਿਆ ਹੋਇਆ ਕੂੜ ਚੋਂ ਸੱਚ ਜਿਹੜੇ ਟੋਲਦੇ ਨੇ ਉਹ ਮੂਰਖ ਨੇ ਕੂੜ ਚ ਸੱਚ ਨਹੀਂ ਹੁੰਦਾ ਜਿਹੜਾ ਕੂੜਾ ਆਪਾਂ ਸੁੱਟਦੇ ਨੇ ਬਾਹਰ ਸਾਫ਼ ਕਰਕੇ ਗਲਤੀ ਨਾਲ ਤਾਂ ਭਾਵੇਂ ਕੋਈ ਕੰਮ ਦੀ ਚੀਜ਼ ਉਹ ਚਲੀ ਜਾਵੇ ਪਰ ਹੁੰਦੀ ਨਹੀਂ ਪਰ ਗਲਤੀ ਨਾਲ ਸੱਚ ਆਇਆ ਹੋਇਆ ਕੂੜੇ ਚ ਜਿਹੜੀ ਆਤਮਾ ਆਈ ਹੋਈ ਹੈ ਨਾ ਵਿੱਚ ਸੁਭਰ ਕੇ ਕੂੜੇ ਚ ਉਹ ਗਲਤੀ ਨਾਲ ਆਈ ਹੋਈ ਹੈ ਜਿੱਦਣ ਗਲਤੀ ਮਹਿਸੂਸ ਹੋ ਗਈ ਉਦਣ ਚੁੱਕ ਕੇ ਮਨ ਨੂੰ ਚੁੱਕ ਕੇ ਕੂੜੇ ਚੋਂ ਬਾਹਰ ਲੈ ਜਾਣਾ ਪਰ ਲੈ ਕੇ ਕਾ ਜਾਊ ਜਦ ਗਲਤੀ ਦਾ ਪਤਾ ਲੱਗੂ ਜਾਂ ਜਾਗ ਪੂ ਚੇਤਨੀ ਨਾਨਕ
ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ
ਗੁਰੂ ਨੇ ਚੇਤਨ ਕਰਾਉਣਾ ਪਰਮੇਸ਼ਰ ਨੇ ਤੈਨੂੰ ਜਗਾਉਣਾ ਜਿੱਦਣ ਜਗਾਇਆ ਕਿ ਤੂੰ ਸੱਚਾ ਕਿੱਥੇ ਡਿੱਗਿਆ ਪਿਆ ਤੂੰ ਕੂੜੇ ਚ ਕਿਵੇਂ ਡਿੱਪਿਆ ਗੰਦਗੀ ਚ ਉਹ ਹੀਰਾ ਗੰਦਗੀ ਚ ਕਿਵੇਂ ਆ ਗਿਆ ਰਿਹਾ ਤੂੰ ਤਾਂ ਹੀਰਾ ਸੀ ਬਸ ਜਾਦੇ ਜਾਗ ਪਿਆ ਇਹਨੂੰ ਹੀਰੇ ਦਾ ਪਤਾ ਲੱਗਿਆ ਖੜਾ ਬਾਹਰ ਜਾਊਗਾ ਮਾਇਆ ਤੋਂ ਨਿਕਲ ਕੇ ਫਿਰ ਹੀਰੇ ਦੇ ਵਿੱਚ ਇਹਨੂੰ ਆਪਣਾ ਹੀ ਨਹੀਂ ਪਤਾ ਮੈਂ ਕੀ ਹਾਂ ਦੀ ਪਛਾਣ ਕੌਣ ਕਰਾਵੇ ਉਹ ਕਰਾਊਗਾ ਕਰਤਾਰ ਜਿਹੜਾ ਕਦੇ ਮਾਇਆ ਚ ਲਿਪਤ ਹੋਇਆ ਹੀ ਨਹੀਂ ਉਹਦੇ ਥਰੂ ਉਹ ਕੌਣ ਹੈ ਸੁਚੇਤ ਮਨ ਹੈ ਜਿਹੜਾ ਅੱਧਾ ਸੁਚੇਤ ਹੈ ਜਿਹੜਾ ਸੁਚੇਤ ਹੈ ਮਾਇਆ ਚ ਲਿਪਤ ਨਹੀਂ ਹੁੰਦਾ ਸੁਚੇਤ ਕਿਹਨੂੰ ਕਹਿੰਦੇ ਨੇ ਜਿਹਨੂੰ ਇਹ ਪਤਾ ਵੀ ਮੈਂ ਮਾਇਆ ਚ ਲਿਪਤ ਨਹੀਂ ਹੋਣਾ ਲੱਕ ਤੱਕ ਦਾ ਹਿੱਸਾ ਮਾਇਆ ਦੇ ਵਿੱਚ ਹੈ ਲੱਕ ਤੱਕ ਦਾ ਹਿੱਸਾ ਜੇ ਆਦਮੀ ਦਾ ਫਸ ਜਾਵੇ ਨਾ ਕਿਤੇ ਦਲਦਲ ਵਿੱਚ ਉਤਲਾ ਵੀ ਉੱਥੇ ਖੜਾ ਰਹਿੰਦਾ ਉਤਲਾ ਹਿੱਸਾ ਜਾਊ ਹਾਲਾਂਕਿ ਸਾਰੀ ਮਸ਼ੀਨਰੀ ਉੱਤੇ ਹੈ ਪਰ ਜੇ ਲੱਕ ਤੱਕ ਮਾਇਆ ਦਲਦਲ ਦੇ ਵਿੱਚ ਚਲਾ ਜਾਵੇ ਉਤਲਾ ਹਿੱਸਾ ਉੱਥੇ ਜਾਮ ਹੋ ਜਾਂਦਾ ਨਾਲੇ ਬਸ ਉਹ ਗੁਰਬਾਣੀ ਦਾ ਇਹਨੂੰ ਕੱਢਦੀ ਹੈ ਮਨ ਨੂੰ ਕੱਢਣ ਦਾ ਉਪਰਾਲਾ ਲੱਕ ਤੱਕੋਂ ਨਿਕਲ ਕੇ ਮਾਇਆ ਚੋਂ ਦਲ ਦਲ ਚੋਂ ਬਾਹਰ ਹੋ ਜਾਵੇ। ਕਿਵੇਂ ਪਤਾ ਲੱਗਿਆ ਲੱਕ ਤੱਕ ਮਾਇਆ ਚ ਹੋ ਥੱਲੇ ਨੂੰ ਵੀ ਜਾ ਰਿਹਾ ਤਿਤ ਸਰਵਰ ਡੇ ਭਈ ਲੈ ਨਵਾਸਾ ਪਾਣੀ ਪਾਵਕ ਤੇਰੇ ਕੀਆ ਉਹ ਸਰੋਵਰ ਦੇ ਵਿੱਚ ਸਾਡਾ ਨਿਵਾਸ ਲਿਆ ਹੋਇਆ ਜਿੱਥੇ ਪਾਣੀ ਦੇ ਥੋਂ ਕੀ ਪਾਇਆ ਹੋਇਆ ਅੱਗ ਪਾਵਕ ਮਾਇਆ ਪਾਣੀ ਪਾਵਕ ਤੇਨੇ ਕੀਆ ਪੰਕਜ ਮੋਹ ਗਾਰਾ ਕਿਵੇਂ ਬਣ ਗਿਆ ਦਲਦਲ ਕਿਵੇਂ ਬਣ ਗਈ ਵਿੱਚ ਮੋਹ ਘੁਲ ਗਿਆ ਉਹਦੀ ਇੱਛਾ ਘੁਲ ਗਈ ਸਾਡੇ ਅੰਦਰ ਅਸੀਂ ਉਹਦੀ ਇੱਛਾ ਕਰ ਲਈ ਪੱਗ ਨਹੀਂ ਚੱਲਣਾ ਹੁਣ ਪੈਰ ਨਹੀਂ ਚੱਲਦੇ ਦੋਵੇਂ ਦੋਵੇਂ ਪੈਰ ਫਸ ਗਏ ਵਿੱਚ ਦਲਦਲ ਦੇ ਵਿੱਚ ਜਾ ਵੜਿਆ ਦੋਵੇਂ ਪੈਰ ਜਕੜੇ ਉਹਨੇ ਹੜਲੇ ਪੱਗ ਨਹੀਂ ਚੱਲਿਆ ਹਮ ਦੇਖਾ ਤੈ ਰੂਬੀ ਵਾਲੇ ਜਿਹਨੇ ਜ਼ੋਰ ਲਾਉਂਦੇ ਉਹਨੇ ਥੱਲੇ ਨੂੰ ਜਾਂਦੇ ਹਾਂ ਜਿੰਨੀਆਂ ਮੱਤਾਂ ਨੇ ਜ਼ੋਰ ਲਾਇਆ ਮਨ ਮੱਤ ਨੇ ਉਹਨੀਆਂ ਥੱਲੇ ਨੂੰ ਚਲੀਆਂ ਗਈਆਂ ਜਿੰਨੇ ਯਤਨ ਕੀਤੇ ਛੁੱਟਣ ਦੇ ਉਹਨੇ ਥੱਲੇ ਚਲੇ ਗਏ ਇਸ ਕਰਕੇ ਯਤਨ ਕਰਨਾ ਛਡਾਉਂਦੀ ਹੈ ਬਾਣੀ ਸ਼ਰਨ ਰਾਮ ਕੀ ਲੈ ਕਹਿਣ ਦੇ ਜਿੰਨੇ ਯਤਨ ਕੀਤੇ ਥੱਲੇ ਥੱਲੇ ਚਲਾ ਗਿਆ ਯਤਨ ਬਹੁਤ ਸੁੱਖ ਕੋ ਕੀਏ ਦੁੱਖ ਕੋ ਕੀਓ ਨੂੰ ਕੋਏ ਸਾਰੇ ਸੁੱਖ ਦੇ ਯਤਨ ਕੀਤੇ ਨੇ ਤੈਂ ਤਾਂ ਯਤਨ ਸਾਰੇ ਸੁੱਖ ਦੇ ਕੀਤੇ ਨੇ ਦੁੱਖ ਦਾ ਤੇ ਕਿਉਂ ਨਹੀਂ ਕੀਤਾ ਫਿਰ ਹੁੰਦਾ ਤਾਂ ਹਰ ਭਾਵੇਂ ਸੋ ਹੋਇਆ ਜੇ ਹਰ ਭਾਵੇਂ ਸੋ ਹੋਇਆ ਤੇ ਫਿਰ ਯਤਨ ਕਿਉਂ ਨਹੀਂ ਛੱਡ ਦਿੰਦਾ ਯਤਨ ਛੱਡ ਕੇ ਕੁਛ ਹੋਰ ਕਰ ਲੈ ਸ਼ਾਇਦ ਇਹ ਕਰਨ ਆਇਆ ਹੀ ਨਹੀਂ ਤੂੰ ਕੁਛ ਹੋਰ ਕਰਨ ਆਇਆ ਸੀ ਜਿਹੜਾ ਯਤਨ ਕਰ ਰਿਹਾ ਉਹ ਤਾਂ ਨਿਸਫਲ ਜਾ ਰਹੇ ਨੇ ਜਿਹੜਾ ਯਤਨ ਕਰਨ ਆਇਆ ਸੀ ਸ਼ਾਇਦ ਉਹ ਕੀਤਾ ਹੀ ਗਲਤ ਪਾਸੇ ਲੱਗ ਗਿਆ ਇਹ ਕਹਿ ਰਹੇ ਆ ਗੁਰਬਾਣੀ ਦਾ ਉਪਦੇਸ਼ ਹੈ ਇਸ ਸ਼ਲੋਕ ਦੇ ਵਿੱਚ ਜੋ ਆਇਆ ਸੀ ਕਰਨ ਉਹ ਨਹੀਂ ਕਰ ਰਿਹਾ ਇਹ ਕਰਨੇ ਨਹੀਂ ਆਇਆ ਤੂੰ ਜੇ ਆਇਆ ਹੁੰਦਾ ਕਰਨੇ ਦਾ ਕੋਈ ਰਿਜ਼ਲਟ ਆਉਂਦਾ ਰਿਜ਼ਲਟ ਤਾਂ ਹੀ ਨਹੀਂ ਆ ਰਿਹਾ ਇਹ ਤੇਰੇ ਵਸ ਦੀ ਗੱਲ ਨਹੀਂ ਹੈ ਸੁੱਖ ਔਰ ਦੁੱਖ ਤੇਰੇ ਵਸ ਦੀ ਗੱਲ ਨਹੀਂ ਉਹ ਤਾਂ ਹਰ ਭਾਵੇਂ ਸੋ ਹੋਇਆ ਯਤਨ ਸੀ ਸੁੱਖ ਦਾ ਹੀ ਕਰਨਾ ਅਲਪ ਸੁੱਖ ਦਾ ਨਹੀਂ ਸੀ ਕਰਨਾ ਪਰਮ ਸੁੱਖ ਦਾ ਕਰਨਾ ਸੀ ਉਹ ਯਤਨ ਕਿਸੇ ਨਾਲ ਮਿਲ ਕੇ ਹੋਣਾ ਸੀ ਇਕੱਲੇ ਤੋਂ ਨਹੀਂ ਸੀ ਹੋਣਾ ਇਹ ਇਕੱਲਾ ਕਰਦਾ ਉਹ ਅੰਤਰਾਤਮਾ ਨਾਲ ਮਿਲ ਕੇ ਹੋਣਾ ਸੀ ਦੋਹਾਂ ਨੇ ਕਰਨਾ ਸੀ ਇੱਕ ਹੋ ਕੇ ਹੋਣ ਵਾਲਾ ਯਤਨ ਸੀ ਉਹ ਬੁੱਧੀ ਨੇ ਔਰ ਚਿੱਤ ਨੇ ਕਰਨਾ ਸੀ ਜਾਂ ਬੁੱਧ ਔਰ ਚਿੱਤ ਔਰ ਬੁੱਧੀ ਇਕੱਠੇ ਹੋ ਜਾਣ ਅੰਤਰਾਤਮਾ ਨਾਲ ਜਾ ਵੜੇ ਬੁੱਧੀ ਫਿਰ ਮਨ ਮਰ ਜਾਂਦਾ ਬਸ ਮਨ ਦੀ ਸ਼ਕਤੀ ਬੁੱਧੀ ਚ ਹੈ ਅਕਲ ਦੇ ਵਿੱਚ ਮਨ ਦੀ ਇਹ ਜਿਹੜਾ ਮਨ ਹੈ ਨਾ ਤੋਤਾ ਇਹਦੀ ਸਾਰੀ ਸ਼ਕਤੀ ਅਕਲ ਦੇ ਵਿੱਚ ਹੈ ਜਿੱਦਣ ਅਕਲ ਅੰਤਰਾਤਮਾ ਨੂੰ ਮਿਲ ਗਈ ਮਨ ਆਪੇ ਹੀ ਮਰ ਜਾਂਦਾ ਇਹਨੂੰ ਮਾਰਨ ਦੀ ਲੋੜ ਹੀ ਨਹੀਂ ਹੈ ਬੁੱਧੀ ਇਹਦੀ ਗੱਲ ਨਾ ਮੰਨੇ ਮਰਿਆ ਮਰਿਆ ਹੀ ਹੈ ਹੋਰ ਕੀ ਹੈ ਜੇ ਅਕਲ ਇਹਦੀ ਗੱਲ ਨਾ ਮੰਨੇ ਮਰਿਆ ਮਰਿਆ ਹੀ ਹੈ ਅਕਲ ਦੀ ਕਮਜ਼ੋਰੀ ਹੈ ਕਿ ਮਨ ਦੇ ਪਿੱਛੇ ਹੈ ਮਾਂ ਦੀ ਕਮਜ਼ੋਰੀ ਹੈ ਬੱਚੇ ਦੇ ਪਿੱਛੇ ਹੈ ਬਾਪ ਦੀ ਕਮਜ਼ੋਰੀ ਹੈ ਬੱਚੇ ਦੇ ਪਿੱਛੇ ਹੈ ਇਹ ਕਮਜ਼ੋਰੀ ਨੂੰ ਦੇਖਣਾ ਆਪਣੀ ਨੂੰ ਕਮਜ਼ੋਰੀ ਨੂੰ ਕੱਢ ਦੇਣ ਸਟੈਂਡ ਨਹੀਂ ਸਾਡਾ ਹੈ ਸਟੈਂਡ ਲੈਣਾ ਪੈਣਾ ਸਟੈਂਡ ਮਨ ਦੇ ਖਿਲਾਫ ਲੈਂਦੇ ਨੀ ਜੇ ਸਟੈਂਡ ਨਹੀਂ ਲੈਂਦੇ ਇਹ ਵਿਗੜਦਾ ਹੀ ਚਲਿਆ ਜਾਂਦਾ ਜਿਹਨਾਂ ਦੇ ਬੱਚੇ ਵਿਗੜਦੇ ਨੇ ਉਹ ਸਟੈਂਡ ਹੀ ਲੈਂਦੇ ਬੱਚਿਆਂ ਦੇ ਖਿਲਾਫ ਫਿਰ ਵਿਗੜ ਜਾਂਦੇ ਨੇ ਸੰਸਾਰ ਚ ਵੀ ਇਹੀ ਗੱਲ ਹੈ ਕਰਕੇ ਦੇਵ ਪਿੱਤਰ ਕੀ ਛੋਟੀ ਜਦ ਕਬੀਰ ਕਹਿੰਦੇ ਇਹੀ ਗੱਲ ਕਹਿ ਰਿਹਾ ਜਿਹੜੀ ਮਾਂ ਨੇ ਮਨ ਵਿਗਾੜਿਆ ਸੀ ਬੁੱਧੀ ਨੇ ਚਿੱਤ ਨੇ ਵੀ ਉਹ ਤਿਆਗ ਦਿੱਤੀ ਸੀ ਕਰਕੇ ਦੇਵ ਪਿੱਤਰ ਨੇ ਛੱਡ ਦਿੱਤੀ ਸੀ ਤਿਆਗ ਦਿੱਤੀ ਸੀ ਕਰਕੇ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਫਿਰ ਉਹਨੂੰ ਕਿਹਾ ਵੀ ਹੁਣ ਤੂੰ ਜੋ ਕਹਿੰਦਾ ਸੀ ਨਾ ਚਿੱਤ ਨੂੰ ਕਿਹਾ ਵੀ ਤੂੰ ਜੋ ਕਹਿੰਦਾ ਸੀ ਉਹ ਗੱਲ ਠੀਕ ਸੀ ਮੁੰਡਾ ਵਿਗੜ ਗਿਆ ਗਲਤੀ ਮੇਰੀ ਹੈ ਬਸ ਜਿੰਨਾ ਚਿਰ ਬੁੱਧੀ ਇਹ ਗੱਲ ਨਹੀਂ ਬੰਦੀ ਉਹਨਾਂ ਚਿਰ ਗੱਲ ਸਫ਼ਰ ਤੁਰ ਸ਼ੁਰੂ ਹੀ ਨਹੀਂ ਹੁੰਦਾ ਇਹ ਧਰਮ ਦਾ ਸਫ਼ਰ ਹੀ ਨਹੀਂ ਸ਼ੁਰੂ ਹੁੰਦਾ ਤਾਂ ਹੀ ਲਿਖਿਆ ਬੁੱਧ ਬਦਲੀ ਜਿੱਦਣ ਬੁੱਧ ਬਦਲ ਗਈ ਨਾ ਉਦਣ ਸਫ਼ਰ ਸ਼ੁਰੂ ਹੋ ਜਾਣਾ ਸਾਰੀ ਕਹਾਣੀ ਉਦਣ ਠੀਕ ਹੋ ਜਾਣੀ ਇਹ ਬੁੱਧ ਨੂੰ ਬਦਲਣਾ ਪੈਣਾ ਬੁੱਧ ਕਦ ਬਦਲੂਗੀ ਜਾਂ ਜਾਗੂਗੀ? ਇਹ ਸੁੱਤੀ ਪਈ ਹੈ, ਮਾਂ ਸੁੱਤੀ ਪਈ ਹੈ ਨਾ। ਇਹ ਗਊ ਨੂੰ ਜਵਾਉਣ ਨੂੰ ਕਹਿੰਦਾ ਸੀ ਉਹ ਨਾਮਦੇਵ, ਮਰਿਆ ਹੋਇਆ ਸੁੱਤਾ ਹੀ ਪਿਆ ਹੁੰਦਾ, ਸੁੱਤੇ ਨੂੰ ਮਰਿਆ ਹੀ ਕਹਿੰਦੇ ਨੇ। ਇਹ ਬੁੱਧ ਮਤ ਸੁੱਤੀ ਪਈ ਹੈ ਜਾਂ ਜਾਗੂਗੀ? ਜਾਗੂਗੀ ਕਿਵੇਂ? ਨਾਨਕ ਗੁਰੂ ਨਾ ਚੇਤਨੀ,
ਮਨ ਆਪਣੇ ਸੁਚੇਤ,
ਮਨ ਆਪਣੇ ਸੁਚੇਤ, ਜਿੱਦਾਂ ਮਨ ਸੁਚੇਤ ਦੇ ਨਾਲ ਜੋ ਕਹਿੰਦਾ ਨਾ ਅੰਦਰੋਂ, ਉਹ ਆਪ ਤਾਂ ਬੋਲਦਾ ਨੀ, ਬੋਲਦਾ ਤਾਂ ਪਰਮੇਸ਼ਰ ਦੀ ਗੱਲ ਆ। ਜਾਂ ਗੁਰਬਾਣੀ ਦੀ ਗੱਲ ਸੁਣਦੇ ਆ ਤਾਂ ਅੰਦਰ ਐਂ ਲੱਗਦਾ ਵੀ ਇਹ ਗੱਲ ਮੰਨਣੀ ਚਾਹੀਦੀ, ਜਿੰਨਾ ਚਿਰ ਸੁਣਦੇ ਆ ਉਹ ਲੱਗਦਾ ਵੀ ਬਾਹਰ ਜਾ ਕੇ ਫੈਸਲਾ ਬਦਲ ਲੈਂਦੇ, ਪਰ ਲੱਗਦਾ ਵੀ ਮੰਨਣੀ ਚਾਹੀਦੀ ਹੈ। ਉਹ ਕੌਣ ਕਹਿੰਦਾ ਮੰਨਣੀ ਚਾਹੀਦੀ? ਅੰਦਰ ਲੱਗਦਾ ਨਾ ਮੰਨਣੀ ਚਾਹੀਦੀ, ਉਹ ਜ਼ੋਰ ਪਾਉਂਦਾ ਵੀ ਮੰਨਣੀ ਚਾਹੀਦੀ ਹੈ, ਗਲਤੀ ਹੋ ਗਈ, ਪਰ ਫਿਰ ਛੱਡ ਦਿੰਦਾ ਬਾਹਰ ਜਾ ਕੇ। ਉਹਦੀ ਗੱਲ ਹੈ, ਉਹ ਗੱਲ ਕਿਹਦੀ ਹੈ? ਗੱਲ ਤਾਂ ਜਦ ਸੁਣਦਾ ਜਦੇ ਉਹ ਜਾਗਦਾ, ਸੁਚੇਤ ਹੈ ਉੱਪਰ। ਸੁਚੇਤ ਆਦਮੀ ਨੂੰ ਕੋਈ ਗੱਲ ਸੁਣ ਜਾਂਦੀ ਹੁੰਦੀ ਹੈ, ਸੁੱਤੇ ਪਏ ਨੂੰ ਕੀ ਸੁਣਦੇ? ਉਹ ਸੁਚੇਤ ਹੈ। ਅੰਦਰ ਸਾਡੇ ਸ਼ਬਦ ਹੈ, ਅੰਮ੍ਰਿਤ ਸਦ ਹੀ ਵਰਸਦਾ ਬੁੱਝੇ ਬੁੱਝਣ ਸਾਰ, ਬੁੱਝਣ ਸਾਰ ਬੁੱਝੂਗਾ, ਸੁਚੇਤ ਮਨੇ ਬੁੱਝਦਾ, ਬੁੱਝਣ ਸਾਰ ਉਹੀ ਹੈ। ਜਿਹੜਾ ਜਾਗਦਾ ਉਹਨੂੰ ਪਤਾ ਵੀ ਪੈਂਦਾ ਨਹੀਂ ਪੈਂਦਾ, ਜਿਹੜਾ ਸੁੱਤਾ ਪਿਆ ਉਹਨੂੰ ਕੀ ਪਤਾ? ਸਾਰੀ ਰਾਤ ਮੀਂਹ ਪਈ ਗਿਆ, ਪਾਣੀ ਪਾਣੀ ਹੋ ਗਿਆ, ਉਹ ਜਦ ਉੱਠਿਆ ਕਹਿੰਦਾ ਪਾਣੀ ਪਾਣੀ ਹੋ ਗਿਆ, ਕਹਿੰਦਾ ਰਾਤ ਵੀ ਸਾਰੀ ਰਾਤ ਮੀਂਹ ਪੈ ਗਿਆ ਤਾਂ ਮੈਨੂੰ ਤਾਂ ਪਤਾ ਹੀ ਨਹੀਂ, ਸੁੱਤਾ ਪਿਆ ਉਹਨੂੰ ਕੀ ਪਤਾ ਵੀ ਪੈਂਦਾ ਕਿ ਨਹੀਂ ਪੈਂਦਾ? ਪਰ ਜੇ ਜਾਗੂ ਤਾਂ ਪਤਾ ਲੱਗੂ, ਜੇ ਜਾਗਿਆ ਹੀ ਨਾ ਪਤਾ ਤਾਂ ਲੱਗਣਾ ਉਹਨੂੰ, ਇਹ ਤਾਂ ਜਾਗਿਆ ਹੀ ਨਹੀਂ। ਜਾਗਦਾ ਤਾਂ ਜਦੇ ਆ, ਜਾਂ ਡੰਡਾ ਲੱਗਦਾ ਇਹਦੇ ਸਿਰ ਚ, ਜਮਕਾ ਡੰਡ ਮੂਡ ਮੈਂ ਲੱਗਾ, ਕਹੋ ਕਬੀਰ ਤੇਈ ਨਰ ਜਾਗੈ। ਇਹ ਨਰ ਤਾਂ ਜਦ ਜਾਗਦਾ, ਜਦ ਜਮਕਾ ਡੰਡਾ ਲੱਗਦਾ ਫਿਰ ਪਛਤਾਉਂਦਾ, ਜਦ ਕਹਿਣਾ ਪਛਤਾਏਗਾ ਮੂੜਿਆ, ਪਛਤਾਊਗਾ ਜਾਗੇ ਤੇ। ਜਾਗਣਾ ਜ਼ਰੂਰ ਹੈ ਨਾ, ਜਾਗਣਾ ਜ਼ਿਆਦਾ ਹੈ, ਜਦ ਟਾਈਮ ਮੁੱਕ ਜਾਣਾ ਸਰੀਰ ਦਾ ਫਿਰ ਜਾਗਦਾ, ਫਿਰ ਇਕੱਲਾ ਹੀ ਹੰਸ ਰਹਿ ਜਾਂਦਾ ਨਾ, ਅੱਗੇ ਹੰਸ ਇਕੱਲਾ, ਫਿਰ ਮਨ ਜਾਗਦਾ, ਫਿਰ ਕੀ ਫਾਇਦਾ ਜਾਗੇ ਦਾ? ਫਿਰ ਤਾਂ ਜਾਗੇ ਦਾ ਕੋਈ ਫਾਇਦਾ ਨਹੀਂ। ਜਿਹੜਾ ਜਾਗਿਆ ਨਹੀਂ ਨਾ ਪਹਿਲਾਂ ਪਹਿਲਾਂ ਸਰੀਰ ਦੇ ਰਹਿੰਦੇ, ਅੰਤਰਾਤਮਾ ਦੀ ਆਵਾਜ਼ ਸੁਣ ਕੇ, ਜਾਂ ਗੁਰਬਾਣੀ ਸੁਣ ਕੇ, ਜਾਂ ਗੁਰਬਾਣੀ ਨੂੰ ਸਮਝ ਕੇ, ਐਂ ਸਮਝ ਲਓ ਉਹਦੇ ਅੰਦਰ ਤੱਤ ਪੈਦਾ ਹੀ ਨਹੀਂ ਹੋਇਆ। ਜਿਵੇਂ ਤਿਲ ਹੁੰਦੇ ਨੇ, ਤਿਲ ਬੀਜੇ ਗਏ, ਤਿਲਾਂ ਦੇ ਵਿੱਚ ਬੂਟੇ ਐਸੇ ਵੀ ਹੁੰਦੇ ਨੇ ਜਿਹਨਾਂ 'ਚ ਦਾਣਾ ਪੈਦਾ ਹੈ, ਉਹ 'ਚ ਤੇਲ ਨਹੀਂ ਹੁੰਦਾ ਪਰ ਕਾਲਾ ਹੁੰਦਾ, ਦਾਣੇ ਤਾਂ ਹੁੰਦੇ ਨੇ, ਉਹ ਸਵਾਜ ਹੀ ਹੁੰਦੀ ਹੈ, ਕਾਲੇ ਕਾਲੇ ਹੁੰਦੇ ਨੇ ਤਿਲ, ਉਹ 'ਚ ਤੇਲ ਨਹੀਂ ਹੁੰਦਾ, ਤੱਤ ਨਹੀਂ ਹੁੰਦਾ। ਐਂ ਸਮਝ ਲਓ ਉਹਨਾਂ ਤਿਲਾਂ ਵਰਗੇ ਹੀ ਰਹਿ ਗਏ ਜਿਹਨਾਂ 'ਚ ਤੱਤ ਪੈਦਾ ਹੀ ਨਹੀਂ ਹੋਇਆ, ਜਿਹਨਾਂ 'ਚ ਗੁਰਮਤਿ ਦਾ ਗਿਆਨ ਨਹੀਂ ਨਾ ਜਿਹਨਾਂ ਨੇ ਲਿਆ, ਉਹ ਤੇਲ ਦੇ ਬੂਟੇ ਵਾਂਗੂ, ਤਿਲਾਂ ਦੇ ਬੂਟੇ ਵਾਂਗੂ, ਬੂਟੇ ਵੀ ਬੜੇ ਹੋ ਗਏ, ਬੜੇ ਫੁੱਲ ਵੀ ਲੱਗੇ, ਫਲ ਵੀ ਲੱਗੇ, ਸੰਸਾਰ 'ਚ ਬੜਾ ਨਾਂ ਵੀ ਹੋਇਆ, ਇੱਜ਼ਤ ਇੱਜ਼ਤ ਵੀ ਹੋਈ ਸੰਸਾਰ ਦੇ ਵਿੱਚ, ਪਰ ਜੇ ਤੱਤ ਗਿਆਨ ਕੋਲ ਨਹੀਂ ਨਾ ਹੈ, ਐਂ ਸਮਝ ਲਓ ਵੀ ਉਹ ਤਿਲਾਂ ਦੇ ਬੂਟਿਆਂ ਵਰਗੇ ਨੇ, ਜਿਹੜੇ ਦੇਖਣ ਨੂੰ ਤਾਂ ਦੂਰੋਂ ਬਹੁਤ ਕੁਛ ਹੈ, ਉਹਨਾਂ ਦੇ ਵਿੱਚ ਫੁੱਲ ਵੀ ਨੇ, ਬੂਟੇ ਵੀ ਤਕੜੇ ਨੇ, ਤੰਦਰੁਸਤ ਨੇ, ਪਰ ਅੰਦਰ ਤੱਤ ਨਹੀਂ ਹੈ। ਮਾਲਕ ਕੀ ਕਰਦਾ? ਮਾਲਕ ਉਹਨਾਂ ਨੂੰ ਖੇਤ 'ਚ ਛੱਡ ਜਾਂਦਾ, ਮਾਲਕ ਉਹਨਾਂ ਨੂੰ ਮਾਇਆ 'ਚ ਛੱਡ ਜਾਂਦਾ, ਇੱਥੇ ਹੀ ਜਨਮ ਦੇ ਕੇ ਆਦਮੀ ਦਾ ਖੇਤ 'ਚ ਛੱਡ ਜਾਂਦਾ, ਉਰੇ ਹੀ ਦੂਜੇ ਨੂੰ ਆਪਣੇ ਤੱਤ ਨੂੰ ਲੈ ਜਾਂਦਾ, ਘਰ ਨੂੰ ਕੌਣ ਲੈ ਜਾਂਦਾ? ਜਿਹਨੇ ਪੈਦਾ ਕੀਤੇ ਨੇ ਉਹ ਹੁਕਮ ਦੇ ਨਾਲੇ ਚਲੇ ਜਾਂਦੇ ਨੇ, ਬੀਜੇ ਉਹਨੇ ਨੇ ਆ ਗੱਲ ਨਾ ਇੱਥੇ
ਛੁੱਟੇ ਤਿਲ,
ਜਿਹੜਾ ਜਿਹੜਾ ਬੀਜਦਾ ਜਿਹਨੇ ਜਿਹਦਾ ਬਾਗ ਹੈ ਨਾ, ਜਿਹਦਾ ਖੇਤ ਹੈ, ਜਿਹਨੇ ਖੇਤੀ ਬੀਜੀ ਆ ਖੇਤੀ ਹੈ ਆਪਾਂ ਸਾਰੇ, ਉਹ ਉਸ ਬੂਟੇ ਨੂੰ ਲੈ ਜਾਂਦਾ ਜੀ ਤੱਤ ਤੇਲ ਹੁੰਦਾ, ਜਿਹਦਾ ਸੱਚ ਖਾਣਾ ਸੱਚ ਪਹਿਨਣਾ, ਜਿਹਦੇ ਕੋਲ ਸੱਚ ਹੈ ਉਹਨੂੰ ਲੈ ਜਾਂਦਾ ਘਰ ਨੂੰ, ਉਹਦੇ ਕੰਮ ਦਾ, ਬਾਕੀ ਉਹਦੇ ਕੰਮ ਦਾ ਹੈ ਨਹੀਂ ਉੱਥੇ ਕੁਛ। ਤੱਤੇ ਤੱਤ ਮਿਲੀ ਹੈ, ਸੁਖ ਹੋਏ। ਤਤ ਨਾ ਤੱਤੇ ਮਿਲ ਸਕਦਾ, ਪਾਣੀ ਨਾ ਪਾਣੀ ਨੂੰ ਮਿਲ ਸਕਦਾ, ਦੂਜਾ ਤਾਂ ਉਹ ਮਿਲਣ ਵਾਲੀ ਚੀਜ਼ ਹੈ ਨੀ। ਸੁਆਹ ਨੂੰ ਅਸੀਂ ਜਿਵੇਂ ਖੇਤ ਦੇ ਵਿੱਚ ਛੱਡ ਦਿੰਦੇ ਨੇ ਉਹਨਾਂ ਤਿਲਾਂ ਨੂੰ, ਉਹਨਾਂ ਦਾ ਕੀ ਹੁੰਦਾ? ਬਾਲਣ ਹੁੰਦਾ, ਤਾਂ ਬਾਲਣ ਹੀ ਹੁੰਦਾ। ਮਾਲਕ ਘਰ ਨੂੰ ਨਹੀਂ ਸੀ ਅੱਗੇ ਲਿਜਾਂਦੇ ਹੁੰਦੇ, ਉਹ ਬੂਟੇ ਤਿਲਾਂ ਦੇ ਨਹੀਂ ਸੀ ਵੱਢਦੇ ਹੁੰਦੇ, ਕਿਉਂਕਿ ਦੂਜੇ ਬੂਟਿਆਂ ਨਾਲ ਰਲ ਕੇ ਉਹਨਾਂ ਦੇ ਜਿਹੜੇ ਕਾਲੇ ਤਿਲ ਨੇ ਜੇ ਝੜ ਜਾਣ ਤਾਂ ਤੇਲ ਪੀ ਜਾਂਦੇ ਹੁੰਦੇ, ਤੇਲ ਘੱਟ ਨਿਕਲਦਾ ਉਹਨਾਂ 'ਚ, ਸਵਾਹ ਇਹਨਾਂ ਵਿੱਚ ਰਲ ਜਾਂਦੀ। ਉਹਦੀ ਮਿਸਾਲ ਤਾਂ ਦਿੱਤੀ, ਉਹ ਛੱਡ ਦਿੰਦੇ ਹੁੰਦੇ,
ਛੁੱਟੇ ਤਿਲ ਵਾੜ ਜਿਉ ਸੁੰਝੇ ਅੰਦਰ ਖੇਤ,
ਉਹ ਸੁੰਝਾ ਹੀ ਛੱਡ ਦਿੰਦਾ ਬੇਖਸਮੇ। ਕੋਈ ਪਸ਼ੂ ਆਵੇ ਪੈਰ ਰੱਖ ਲਵੇ ਤੋੜ ਦੇਵੇ, ਉਹ ਜੰਮਦੇ ਬਸ ਛੱਡ ਜਾਂਦਾ ਉਹਨੂੰ। ਸ਼ਿਕਾਰੀ ਨੇ ਨਾ ਲਾਗ ਸ਼ਿਕਾਰੀ ਇੱਕ ਜੀਓ, ਕੋਈ ਲੈ ਕੇ ਵੱਢ ਕੇ ਉਹਨੂੰ ਸੁਰਜੇ ਛੱਡ ਜਾਂਦਾ ਖੇਤ ਵਿੱਚ।
ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ,
ਇਹਦਾ ਮਤਲਬ ਜਿਹੜੇ ਖੇਤ ਅੰਦਰ ਛੁੱਟ ਗਏ ਉਹਦਾ ਖਤਮ ਕੋਈ ਨਹੀਂ ਹੈ, ਨਾ ਮਾਲਕ ਨਹੀਂ ਹੁੰਦਾ ਕੋਈ। ਮਾਲਕ ਆਪਣੀ ਚੀਜ਼ ਲੈ ਜਾਂਦਾ, ਉਹਦੇ ਕੰਮ ਦੀ ਨਕਮੀ ਛੱਡ ਜਾਂਦਾ। ਜਿਹੜੇ ਖੇਤੇ ਅੰਦਰ ਜਦ ਤਿਲ ਵੱਢੇ ਜਾਂਦੇ ਨੇ ਉਹਦੇ ਬਾਅਦ ਜਿਹੜੇ ਤਿਲ ਖੜੇ ਹੁੰਦੇ ਨੇ, ਪਬਲਿਕ ਨੂੰ ਪਤਾ ਹੁੰਦਾ ਭਾਈ ਇਹ ਮਾਲਕ ਜਿਹੜੇ ਅਸਲੀ ਲੈ ਗਿਆ ਨਕਲੀ ਖੜੇ ਨੇ, ਹੁਣ ਜੇ ਇਹਨੂੰ ਵੱਢ ਲਈਏ ਕੋਈ ਅਲਾਬਾ ਨਹੀਂ ਸਾਨੂੰ, ਇਹਨਾਂ ਦਾ ਕੋਈ ਮਾਲਕ ਨਹੀਂ। ਮਾਲਕ ਆਪਣੇ ਠੀਕ ਜਿਹੜੀ ਉਹਦੀ ਖੇਤੀ ਸੀ ਲੈ ਗਿਆ ਠੀਕ ਠੀਕ, ਜੋ ਗਲਤ ਚੀਜ਼ ਹੈ ਛੱਡ ਗਿਆ, ਉਹਨੂੰ ਕੋਈ ਵੀ ਲਿਆਓ ਵੱਢ ਕੇ ਬਾਲਣ ਵਾਸਤੇ। ਇਹ ਜਾਣੀ ਸੰਕੇਤ ਹੈ ਜਾਂ ਮਾਲਕ ਨੇ ਛੱਡਤੇ ਵੀ ਇਹਨੂੰ ਕੋਈ ਲੈ ਜਾਓ। ਇਵੇਂ ਇਹ ਗੱਲ ਮਾਰੇ ਤੇ ਨਹੀਂ ਹੋਣੀ ਹੈ, ਪਹਿਲਾਂ ਜੀਵਨ ਮੁਕਤ ਜਿਹੜੇ ਹੋ ਜਾਂਦੇ ਨੇ, ਕਹਿਣ ਦਾ ਮਤਲਬ ਹੈ ਉਹ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਜੀਵਨ ਮੁਕਤ ਹੋ ਜਾਂਦੇ ਨੇ। ਉਹ ਤਾਂ ਚਲੇ ਗਏ ਘਰ ਨੂੰ, ਉਹ ਤਾਂ ਖਸਮ ਹੈ ਨਾ ਨਾਲ, ਉਹ ਤਾਂ ਪਹਿਲਾਂ ਹੀ ਚਲੇ ਗਏ ਘਰ ਸਰੀਰ ਦੇ ਰਹਿੰਦੇ, ਪਰ ਦੂਏ ਜਿਹੜੇ ਰਹਿ ਗਏ ਨਾ ਉਹ ਬੇਖਸਮ ਹੀ ਨੇ। ਜਿਹੜੇ ਰਹਿ ਗਏ ਉਹ ਬੇਖਸਮ ਹੀ ਨੇ, ਉਹਨਾਂ ਦਾ ਮਾਲਕ ਕੋਈ ਨਹੀਂ, ਉਹ ਤਾਂ ਮਾਲਕ ਆਪ ਨੇ ਕਾਸੇ ਦੇ। ਉਹ ਤਾਂ ਇੱਥੇ ਬਹੁਤ ਪ੍ਰੋਪਰਟੀ ਦੇ ਮਾਲਕ ਵੀ ਨੇ, ਬੱਚਿਆਂ ਦੇ ਮਾਲਕ ਵੀ ਨੇ, ਘਰ ਵਾਲੀ ਵੀ ਉਹਨਾਂ ਦੀ ਹੈ, ਕੋਠੀ ਵੀ ਉਹਨਾਂ ਦੀ ਹੈ, ਉਹਨਾਂ ਦਾ ਤਾਂ ਬਹੁਤ ਕੁਛ ਹੈ ਇੱਥੇ। ਉਹ ਤਾਂ ਆਪ ਮਾਲਕ ਨੇ, ਉਹ ਆਪ ਮਾਲਕਾਂ ਨੂੰ ਇੱਥੇ ਛੱਡ ਜਾਂਦਾ ਵੀ ਤੁਸੀਂ ਆਪਣੀ ਮਾਲਕੀ ਦੇ ਪਹਿਰਾ ਦਿਓ ਭਾਈ, ਇਹਨੂੰ ਤੁਹਾਡੀ ਨਾਲ ਛੱਡਿਓ, ਅਗਲਾ ਜਨਮ ਤੁਹਾਨੂੰ ਇੱਥੇ ਫੇਰ ਦੇ ਦਾਂਗੇ।
ਫਲੀਏ ਫੁਲੀਏ ਬੱਪੜੇ ਪੀ ਤਨ ਵਿੱਚ ਸੁਆਹ,
ਆਹੋ ਫਲ ਉਹਨਾਂ ਦਾ ਬੂਟਾ ਫਲਦਾ ਬਥੇਰਾ, ਫਲ ਵੀ ਲੱਗਦੇ ਨੇ, ਬੂਟਾ ਵੀ ਵੱਡਾ ਹੋ ਜਾਂਦਾ, ਜਿੱਦਾਂ ਜੇ ਵੱਡਾ ਬੂਟਾ ਹੋਊ ਤਾਂ ਹੀ ਫਲ ਜ਼ਿਆਦਾ ਪਊਗਾ, ਬੂਟਾ ਬਥੇਰਾ ਮਜ਼ਬੂਤ ਹੁੰਦਾ।
ਬੱਪੜੇ ਪੀ ਤਨ ਵਿੱਚ ਸੁਆਹ,
ਪਰ ਉਹਨਾਂ ਦੇ ਵਿੱਚ ਤੇਲਾਂ ਦੇ ਥਾਂ ਸੁਆਹ ਹੁੰਦੀ, ਯਾਨੀ ਤੇਲਾਂ ਵਿੱਚ ਤੇਲ ਨਹੀਂ ਹੁੰਦਾ। ਜਿਹਦੀ ਬੁੱਧੀ ਦੇ ਵਿੱਚ ਤੱਤ ਗਿਆਨ ਨਹੀਂ ਨਾ ਹੈ, ਉਹ ਤੇਲਾਂ ਆਪਾਂ ਕਹਿੰਦੇ ਨਾ ਤੇਲਾਂ 'ਚ ਤੇਲ ਨਹੀਂ, ਤੇਲਾਂ 'ਚ ਤੇਲ ਨਹੀਂ ਨਾ ਜੇ ਤਾਂ ਉਹਦਾ ਕੋਈ ਮਾਲਕ ਨਹੀਂ ਬਣਦਾ।
ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਹਾਂ
ਆਪੀ ਨੇ ਆਪ ਸਾਜਿਓ। ਪਹਿਲਾਂ ਪਰਮੇਸ਼ਰ ਨੇ ਆਪਣਾ ਆਪ ਸਾਜਿਆ, ਆਪੀ ਨੇ ਆਪ ਸਾਜਿਓ ਹੈ ਲਫ਼ਜ਼, ਹੁਣ ਕੀ ਸਾਜਿਆ ਉਹਨੇ ਆਪਣਾ, ਉਹਨੇ ਆਪਣੀ ਇੱਛਾ ਧਾਰਨ ਕੀਤੀ ਹੈ, ਉਹਨੇ ਆਪਣਾ ਹੁਕਮ ਸਾਜਿਆ, ਉਹਨੇ ਆਪਣਾ ਪਾਣਾ ਸਾਜਿਆ। ਕਿਉਂ ਸਾਜਿਆ? ਉਹਦਾ ਕੁਛ ਪ੍ਰੋਗਰਾਮ ਸੀ, ਆਪਣਾ ਪ੍ਰੋਗਰਾਮ ਉਲੀਕਿਆ ਉਹਨੇ, ਐਂ ਕਹਿ ਲਓ ਆਪਣਾ ਮਨ ਵੱਖਰਾ ਸਾਜਿਆ ਉਹਨੇ ਕੁਛ ਕਰਨ ਨੂੰ, ਉਹਦੇ ਮਨ 'ਚ ਇੱਛਾ ਪੈਦਾ ਹੋਈ ਹੈ ਕੁਛ ਕਰਨ ਨੂੰ। ਕੀ ਕਰਨ ਨੂੰ? ਵੀ ਜਿਹੜੇ ਤਿਲ ਨੇ ਖੇਤੀ ਹੈ ਇਹਨਾਂ ਨੂੰ ਕੁਛ, ਜਿਹੜੇ ਪਹਿਲਾਂ ਤਰੇਤੇ ਚੜ ਗਏ ਸੀ ਸਾਰੇ ਖਰਾਬ ਹੋ ਗਏ ਸੀ, ਕੁਛ ਬੰਦਿਆਂ ਦੇ ਮਤਭੇਦ ਹੋ ਗਏ ਸੀ, ਜਿਹੜੇ ਇੱਕ ਥਾਂ ਨਹੀਂ ਸੀ ਰਹੇ, ਉਹਨਾਂ ਦਾ ਇਲਾਜ ਕਿਵੇਂ ਕਰੀਏ? ਜਿਵੇਂ ਬਿਮਾਰੀ ਫੈਲ ਜਾਂਦੀ ਹੈ, ਬਿਮਾਰੀ ਫੈਲੀ ਦੇ ਬਾਅਦ ਵੀ ਬਿਮਾਰੀ ਦਾ ਇਲਾਜ ਕਰਦੇ ਨੇ ਲੋਕ, ਅਸੀਂ ਉਹ ਇਲਾਜ ਕਰਦੇ ਹਾਂ, ਸਾਡੇ ਹੀ ਬੰਦੇ ਬਿਮਾਰ ਹੁੰਦੇ ਨੇ, ਬਸ ਏਦਾਂ ਹੀ ਹੈ। ਬਿਮਾਰੀ ਫੈਲ ਗਈ ਸੱਚਖੰਡ ਚ, ਚੱਕ ਕੇ ਥੋੜੇ ਜਿਹੇ ਏਰੀਏ ਤੋਂ ਬਾਹਰ ਰੱਖਤੇ ਉਹਨਾਂ ਨੇ, ਅੱਗੇ ਬਿਮਾਰੀਆਂ ਫੈਲਦੀਆਂ ਸੀ, ਉਹਨਾਂ ਨੂੰ ਬਾਹਰ ਪਿੰਡਾਂ ਤੋਂ ਬਾਹਰ ਦੂਰ ਲੈ ਜਾਂਦੇ ਆਬਾਦੀ ਤੋਂ, ਇੱਥੇ ਹੀ ਰਹਿਣ ਇਹ ਤਾਂ ਕਿ ਜ਼ਿਆਦਾ ਬਿਮਾਰੀ ਪਿੰਡਾਂ 'ਚ ਨਾ ਫੈਲੇ। ਛੂਤ ਦੀ ਬਿਮਾਰੀ ਜਿਹਨੂੰ ਕਹਿੰਦੇ ਨੇ, ਟੀਬੀ ਵਾਲਿਆਂ ਨੂੰ ਵੀ ਅੱਗੇ ਇੱਦਾਂ ਹੀ ਰੱਖਦੇ ਸੀ ਬਾਹਰ ਅਲੱਗ, ਪਲੇਗ ਵਾਲਿਆਂ ਨੂੰ ਵੀ ਇੱਦਾਂ ਹੀ ਰੱਖਦੇ ਸੀ ਬਾਹਰ ਪਹਿਲਾਂ ਦੱਸਦੇ ਹੁੰਦੇ ਨੇ, ਅਸੀਂ ਤਾਂ ਦੇਖੇ ਨੀ ਪਲੇਗ ਵਾਲੇ, ਖੈਰ ਪਹਿਲਾਂ ਦੱਸਦੇ ਨੇ। ਇਹ ਤ੍ਰੇਤੇ ਵਾਲੇ ਜਿਹਨੇ ਤਿੜ ਗਏ ਉਹਨਾਂ ਦੇ ਵਾਸਤੇ ਦੇਵ ਲੋਕ ਅੱਡ ਬਣਾਤਾ, ਦੇਵ ਲੋਕ ਬਣਾਤਾ, ਦੇਵ ਲੋਕ ਮਾਇਆ ਚ, ਦੇਵ ਲੋਕ ਮਾਇਆ ਦੇ ਵਿੱਚ ਹੀ ਹੈ। ਬਾਉਂਡਰੀ ਸਮਝ ਲਓ, ਬਾਉਂਡਰੀ ਸਮਝ ਲਓ, ਨੋ ਮੈਨ ਲੈਂਡ ਜਿਹਨੂੰ ਕਹਿ ਦਈਏ ਆਪਾਂ, ਹੈ ਤਾਂ ਉੱਥੇ ਆਤਮਾ ਹੀ ਹੈ, ਤਾਂ ਉੱਥੇ ਆਤਮਾ ਦੇ ਰੂਪ ਵਿੱਚ ਪਰ ਭਰਮ ਚ ਬੰਦ ਹੈ, ਆਂਡੇ ਚ ਬੰਦ ਹੈ। ਉਹਨੂੰ ਕਿਹਾ ਭਰਮ ਕਾ ਆਂਡਾ, ਜਿਵੇਂ ਇੱਕ ਬੀਜ ਹੁੰਦਾ ਇੱਕ ਬਿਰਛ ਹੁੰਦਾ, ਬਿਰਛ ਤੋਂ ਬੀਜ ਬਣ ਗਿਆ, ਬੀਜ ਰੂਪ ਚੱਲ ਗਿਆ। ਜਦ ਬੀਜ ਰੂਪ ਦੇ ਵਿੱਚ ਆਉਂਦਾ ਨਾ ਉਹਨੂੰ ਦੀਦਾ ਨਾ ਉਹਨੂੰ ਸੁਣਦਾ, ਇੰਨਾ ਬੋਲਾ ਹੋ ਜਾਂਦਾ ਬਸ। ਜਿਹਨਾਂ ਜਿਹਨਾਂ ਦਾ ਜਨਮ ਹੀ ਹੋ ਜਾਂਦਾ, ਅੱਖਾਂ ਕੰਨ ਦੋਏ ਨੀ ਕੰਮ ਕਰਦੇ, ਮਾਇਆ ਧਾਰੀ ਹੱਥ ਨਾ ਬੋਲੋ, ਮਾਇਆ ਧਾਰੀ ਕੌਣ? ਪਰਮ ਮਾਇਆ ਦਾ ਹੀ ਹਿੱਸਾ, ਪਰਮ ਜਿਹੜਾ ਹੈਗਾ ਨਾ, ਪਰਮ ਧਾਰੀ ਮਾਇਆ ਧਾਰੀ ਹੋਵੇ, ਉੱਥੋਂ ਸ਼ੁਰੂ ਹੁੰਦੀ ਹੈ ਮਾਇਆ ਅਸਲ ਚ, ਪਰਮ ਤੋਂ ਸਭ ਕੁਛ ਪਰਮ ਦੇ ਵਿੱਚ ਹੀ ਹੈ। ਇੱਕ ਪਾਸੇ ਰੋਸ਼ਨੀ ਹੈ, ਇੱਕ ਪਾਸੇ ਹਨੇਰਾ, ਹਨੇਰਾ ਭਰਮ ਹੈ, ਰੋਸ਼ਨੀ ਜੋਤ ਹੈ। ਅਸਲ ਜੋਤ ਔਰ ਰੋਸ਼ਨੀ ਦਾ ਹੀ ਟਕਰਾਅ ਹੈ ਆਪਸ ਵਿੱਚ, ਨਾ ਜੋਤ ਦਾ ਔਰ ਹਨੇਰੇ ਦਾ ਹੀ ਟਕਰਾਅ ਹੈ ਆਪਸ ਵਿੱਚ, ਭਰਮ ਦਾ ਔਰ ਗਿਆਨ ਦਾ ਹੀ ਟਕਰਾਅ ਹੈ ਆਪਸ ਵਿੱਚ। ਮੇਰਾ ਭਰਮ ਗਿਆ ਪਾਓ ਭਾਗਾ, ਜਿਹੜਾ ਹਨੇਰਾ ਹੈ ਭਰਮ ਇਹਦਾ ਇਲਾਜ ਕਰ ਰਹੀ ਹੈ ਗੁਰਬਾਣੀ, ਨਾ ਕ੍ਰੋਧ ਦਾ ਇਲਾਜ ਕਰ ਰਹੀ ਹੈ, ਨਾ ਮੋਹ ਦਾ ਇਲਾਜ ਕਰ ਰਹੀ ਹੈ, ਨਾ ਇਹ ਕਾਮਨਾਵਾਂ ਦਾ ਇਲਾਜ ਕਰ ਰਹੀ ਹੈ ਕਿਸੇ ਦਾ, ਇਹ ਤਾਂ ਛੁਡਾ ਰਹੀ ਹੈ ਉਹਨੂੰ, ਸਮਝਾ ਰਹੀ ਹੈ ਇਹਨਾਂ ਬਾਰੇ। ਤਾਂ ਜੋਤ ਬਦਲਣੀ ਹੈ ਤਾਂ ਭਰਮ ਦਾ ਨਾਸ ਹੋਣਾ, ਭਰਮ ਦੇ ਨਾਸ ਹੋਏ ਬਿਨਾਂ ਸਾਰੇ ਹੀ ਚਾਹੇ ਪੰਜੇ ਸ਼ਾਂਤ ਹੋ ਜਾਣ ਵਿਕਾਰ, ਫਿਰ ਵੀ ਛੁਟਕਾਰਾ ਨਹੀਂ ਹੈ, ਛੁਟਕਾਰਾ ਨਹੀਂ ਹੈ। ਬੜੇ ਬੜੇ ਰਿਸ਼ੀ ਮੁਨੀ ਹੋਏ ਨੇ, ਛੁਟਕਾਰਾ ਨਹੀਂ ਹੈ, ਸਾਰਾ ਕੁਝ ਸ਼ਾਂਤ ਕਰ ਲਿਆ, ਛੁਟਕਾਰਾ ਨਹੀਂ ਹੈ, ਕਿਉਂਕਿ ਭਰਮ ਦਾ ਨਾਸ ਨਹੀਂ ਹੋਇਆ। ਗੁਰਬਾਣੀ ਨੇ ਛੇ ਵਿਕਾਰ ਦੱਸੇ ਨੇ, ਪੰਜ ਨਹੀਂ ਦੱਸੇ, ਉਹਨਾਂ ਨੇ ਪੰਜੇ ਦੱਸਣੇ, ਛੇਵੇਂ ਦਾ ਪਤਾ ਨਹੀਂ ਸੀ ਉਹਨਾਂ ਨੂੰ, ਵੀ ਛੇ ਦੱਸਦੇ ਹੋ ਵੀ। ਗੁਰਬਾਣੀ ਕਹਿੰਦੀ ਹੈ ਇੱਕ ਬਨੰਤੇ ਦੋ ਬੂਹੇ, ਦੋਏ ਬਨੰਤੇ ਚਾਰ, ਚਾਰ ਬਨੰਤੇ ਛੇ ਬੂਹੇ, ਚਾਰ ਪੁਰਖ ਦੋਏ ਨਾਲ, ਤੇ ਗੁਰਬਾਣੀ ਛੇ ਕਹਿੰਦੀ ਹੈ, ਉਹ ਪੰਜ ਕਹਿੰਦੇ ਨੇ, ਤੇ ਇਹਦਾ ਮਤਲਬ ਭਰਮ ਦਾ ਤਾਂ ਉੱਥੇ ਜ਼ਿਕਰ ਨਹੀਂ ਹੈ ਕਿਤੇ। ਕਾਰਨ ਸਭ ਦਾ ਭਰਮ, ਕਾਰਨ ਹੈ ਸਭ ਦਾ ਭਰਮ, ਕਿਉਂਕਿ ਭਰਮ ਦੇ ਆਂਡੇ ਜਿਹਦਾ ਬੰਦ ਹੈ, ਉਹ ਬੰਦ ਦਾ ਇਲਾਜ ਕਰ ਨਹੀਂ ਰਿਹਾ, ਛੁੱਟੇ ਕਿਵੇਂ ਫੂਟੋ ਆਂਡਾ ਭਰਮ ਕਾ ਬਣਿਆ ਪਿਆ ਪ੍ਰਗਾਸਾ, ਜਾਂ ਮਨ ਦੇ ਵਿੱਚ ਪ੍ਰਕਾਸ਼ ਹੋਣਾ, ਭਰਮ ਦਾ ਆਂਡਾ ਫੁੱਟ ਜਾਣਾ। ਜਿੰਨਾ ਚਿਰ ਭਰਮ ਗੜ ਨਹੀਂ ਟੁੱਟਦਾ ਉਨਾ ਚਿਰ ਛੁਟਕਾਰਾ ਨਹੀਂ ਹੈ। ਗੁਰਬਾਣੀ ਦੀ ਥਿਊਰੀ ਉਹ ਅੱਡ ਹੈ, ਬਿਲਕੁਲ ਅੱਡ ਹੈ, ਇਹ ਗੱਲ ਕਿਸੇ ਗ੍ਰੰਥ ਚ ਹੀ ਨਹੀਂ। ਜੇ ਹੈ ਤਾਂ ਦੱਸੋ, ਕੋਈ ਦੱਸੇ ਕਿਹੜੇ ਗ੍ਰੰਥ ਚ ਹੈ, ਕੋਈ ਦੱਸੇ ਕਿਸੇ ਗ੍ਰੰਥ ਚ ਇਹ ਗੱਲ ਨਹੀਂ, ਕਿਸੇ ਮਤ ਵਿੱਚ ਇਹ ਗੱਲ ਨਹੀਂ। ਇਸ ਕਰਕੇ ਨਿਆਰਾ ਪੰਥ, ਨਿਆਰੀ ਮਤ ਹੈ, ਕੋਈ ਮਤ ਹੈ ਜਿਹਦੇ ਵਿੱਚ ਇਹ ਗੱਲ ਹੈ, ਇਹ ਛੁੱਟਣ ਕੀ ਵਿਧੀ ਹੈ, ਛੁੱਟਣ ਦੀ ਵਿਧੀ ਇਸ ਕਰਕੇ ਇੱਕ ਹੈ, ਇਹਨੂੰ ਪਤਾ ਲੱਗਿਆ ਕਿ ਭਰਮ ਤੇ ਬਿਨਾਂ ਛੁਟਕਾਰਾ ਨਹੀਂ ਹੈ। ਦੂਜੀਆਂ ਮਤਾਂ ਨੇ ਜੋ ਕੁਛ ਕੀਤਾ, ਭਰਮ ਤਾਂ ਭਰਮ, ਉਹਦੇ ਨਾਲ ਤਾਂ ਹੰਕਾਰ ਵੱਧ ਗਿਆ, ਸਮਾਂ ਇੱਕ ਡਿਗਰੀ ਹੋ ਥੱਲੇ, ਉਹਨਾਂ ਦਾ ਤਾਂ ਹੰਕਾਰ ਵੀ ਨਹੀਂ ਜਾ ਸਕਿਆ। ਜੋ ਕੁਛ ਧਰਮ ਦੇ ਕਰਮ ਕੀਤੇ, ਕਰਮ ਧਰਮ ਜਿਹੜੇ ਕੀਤੇ ਉਹ ਪਖੰਡ ਕੀਤੇ, ਗੁਰਬਾਣੀ ਪਖੰਡ ਕਹਿੰਦੀ ਹੈ, ਪਰ ਉਹਨਾਂ ਨੇ ਪਖੰਡ ਮੰਨ ਕੇ ਵੀ ਜੇ ਨਹੀਂ ਕੀਤੇ ਤਾਂ ਉਹਨਾਂ ਤੋਂ ਪ੍ਰਾਪਤੀ ਕੀ ਹੋਈ ਹੈ, ਪੰਜੇ ਪਾਤਸ਼ਾਹ ਨੇ ਵੀ ਕੀਤੇ ਨੇ ਕੰਮ, ਦੱਸਦੇ ਨੇ ਕਹਿੰਦੇ ਅਸੀਂ ਕੀਤੇ ਨੇ, ਮੈਂ ਕੀ ਹੈ ਕਰਮਾ ਨੇਕਾ, ਉਹਨਾਂ ਨੇ ਤਾਂ ਇਮਾਨਦਾਰੀ ਨਾਲ ਕੀਤੇ ਨੇ, ਪਰ ਉੱਥੇ ਤਾਂ ਕੁਛ ਨਹੀਂ ਮਿਲਿਆ ਉਹਨਾਂ ਨੂੰ। ਪਾਠ ਪੜਿਓ ਔਰ ਵੇਦ ਵਿਚਾਰਿਓ, ਆਪ ਕੀਤੇ ਨੇ ਉਹਨਾਂ ਨੇ, ਇਹ ਫੁੱਲ ਤੱਕ ਲੈ ਕੇ ਜਾਂਦੇ ਨੇ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਜੰਗਮ ਸਾਧੇ, ਇਹ ਵੀ ਕੀਤਾ ਜਾਂਦੇ। ਪੰਜ ਜਾਣੇ ਸੰਗ ਨਾ ਛੁੱਟ ਕੇ ਅੱਧ ਕਾਹੋ ਬੁੱਧ ਵਧੇ, ਪਾਠ ਕੌਣ ਪੜ੍ਹਦੇ ਨੇ, ਪਾਠ ਪੜ੍ਹਦੇ ਨੇ ਪੰਡਿਤ, ਵੇਦ ਵਿਚਾਰਦੇ ਨੇ ਪੰਡਿਤ, ਡਿਉਲੀ ਕਰਮ ਕੌਣ ਕਰਦੇ ਨੇ, ਜੋਗੀ ਸ਼ਿਵਜੀ ਦੇ ਭਗਤ, ਦੋ ਹੀ ਜੋੜ ਲੈ ਇਕੱਠੇ, ਇਹਨਾਂ ਚੋਂ ਕੋਈ ਕਿਸੇ ਦਾ ਵੀ ਛੁਟਕਾਰਾ ਨਹੀਂ। ਇਹ ਪੰਜ ਨੂੰ ਮੰਨਦੇ ਨੇ, ਪੰਜ ਜਣਾਂ ਤੋਂ ਸੰਗ, ਪੰਜ ਜਣਾਂ ਤੋਂ ਸੰਗ ਨਾ ਛੁੱਟ ਕੇ, ਪੰਜਾਂ ਨੂੰ ਮੰਨਦੇ ਨੇ, ਪੰਜਾਂ ਤੋਂ ਵੀ ਨਹੀਂ ਛੁੱਟ ਸਕੇ, ਛੇ ਵਜੇ ਤਾਂ ਗੱਲੇ ਛੱਡੋ, ਇਹਦਾ ਪੰਜਾਂ ਚੋਂ ਵੀ ਨਹੀਂ ਨਿਕਲ ਸਕੇ ਬਾਹਰ। ਅੱਧ ਕਾਹ ਬੁੱਧ ਵੱਧ, ਕੀ ਹੋਇਆ, ਹੰਕਾਰ ਜ਼ਿਆਦਾ ਹੋ ਗਿਆ, ਉਹ ਥਿਊਰੀਆਂ ਇੱਧਰ ਨੂੰ ਚਲਿਆ ਗਈਆਂ ਸਾਰੀਆਂ। ਦੋ ਮੇਨ ਧਰਮ ਨੇ, ਦੋ ਮੇਨ ਥਿਊਰੀਆਂ ਨੇ, ਇੱਕ ਬੈਰਾਗ ਦੀ ਥਿਊਰੀ ਹੈ, ਘਰ ਛੱਡ ਦੇਣਾ, ਬੈਰਾਗੀ ਹੋ ਜਾਣਾ, ਵਿਆਹ ਨਾ ਕਰਵਾਉਣਾ, ਬਾਹਰ ਜੰਗਲਾਂ ਚ ਰਹਿਣਾ, ਆਇਆ ਪਿੰਡ ਵਿੱਚ ਰਹਿਣਾ, ਬੈਰਾਗ ਚ ਰਹਿਣਾ, ਇਹ ਕ੍ਰਿਸਤ ਰਾਜਾ, ਇਹ ਰਾਜੇ ਵਾਲਾ ਧਰਮ, ਦੋ ਹੀ ਰਸਤੇ ਸੀ, ਦੋ ਰਸਤੇ ਫੇਲ, ਇੱਕ ਰਸਤੇ ਦਾ ਕ੍ਰਿਸਤੀਆਂ ਦੇ ਰਸਤੇ ਦਾ ਪੰਡਿਤ ਗੁਰੂ ਹੈ, ਬਾਹਮਣ ਗੁਰੂ ਹੈ, ਜਗਤ ਦਾ ਭਗਤਨ ਕਾ ਗੁਰਨਾ ਹੈ, ਬਾਹਮਣ ਦਾ ਜਿਹੜਾ ਵਿਸ਼ਨੂੰ ਨਾਲ ਜੁੜਿਆ ਹੋਇਆ, ਰਾਜੇ ਨਾਲ ਜੁੜਿਆ ਹੋਇਆ, ਉਹਦਾ ਬਾਹਮਣ ਗੁਰੂ ਹੈ। ਸਾਡੇ ਵੀ ਰਾਜ ਕਰੇਗਾ ਖਾਲਸਾ ਵਾਲੇ ਵਿਸ਼ਨੂੰ ਭਗਤ ਨੇ, ਇਹ ਜਿਹੜੇ ਪੁਜਾਰੀ ਨੇ ਹੁਣ ਗੁਰਦੁਆਰਿਆਂ ਚ, ਗ੍ਰੰਥੀ ਨੇ, ਇਹ ਸਾਰੇ ਪੰਡਿਤ ਨੇ, ਵਿਦਵਾਨ ਨੇ ਨਾ, ਆਪਣੇ ਆਪ ਨੂੰ ਮੰਨਦੇ ਵੀ ਵਿਦਵਾਨ ਨੇ, ਉਹ ਗੁਰਮੁਖ ਨਹੀਂ ਮੰਨਦੇ, ਜੇ ਵਿਦਵਾਨ ਨੇ ਤਾਂ ਬਾਹਮਣੇ ਨੇ, ਪੰਡਿਤ ਨੇ, ਜੇ ਵਿਦਵਾਨ ਨੇ ਪੰਡਿਤ ਨੇ, ਜੇ ਗੁਰਮੁਖ ਨੇ ਫਿਰ ਪੰਡਿਤ ਨਹੀਂ ਹੋ ਸਕਦੇ, ਫਿਰ ਵਿਦਵਾਨ ਨਹੀਂ ਹੋ ਸਕਦੇ, ਵਿਦਵਾਨ ਖੋਜੀ ਹੁੰਦਾ, ਖੋਜ ਬੰਦ ਕੀਤੀ ਹੈ ਪੰਡਿਤ ਨੇ, ਇਹਨਾਂ ਨੇ ਵੀ ਖੋਜ ਬੰਦ ਕੀਤੀ ਹੋਈ ਹੈ, ਜਿੱਦਣ ਖੋਜ ਸ਼ੁਰੂ ਕਰਨਾ ਗੱਲ ਇਹੀ ਆਊਗੀ, ਜਿੱਦਣ ਖੋਜ ਸ਼ੁਰੂ ਕਰਨਗੇ ਗੁਰਬਾਣੀ ਦੀ ਗੱਲ ਇੱਥੇ ਹੀ ਆਊਗੀ, ਉਹ ਕਰਦੇ ਨਹੀਂ, ਉਹਨਾਂ ਨੂੰ ਉੱਧਰ ਜਾਣ ਦਾ ਫਾਇਦਾ ਕੋਈ ਨਹੀਂ, ਪੰਡਿਤ ਜਾਣ ਕੇ ਨਹੀਂ ਸੀ ਕਰਦਾ, ਪੰਡਿਤ ਜਾਣ ਕੇ ਨਹੀਂ ਕਰਦਾ ਹੁੰਦਾ, ਉਹ ਜਾਣ ਕੇ ਨਹੀਂ ਕਰਦੇ, ਉਹਨਾਂ ਨੂੰ ਪਤਾ ਸਾਡਾ, ਅਸੀਂ ਇਹ ਗੱਲ ਮੰਨਣੀ ਨਹੀਂ, ਅਸੀਂ ਗੇਮ ਚੋਂ ਬਾਹਰ ਹੋ ਜਾਵਾਂਗੇ, ਆ ਜਿਹੜੀ ਰੋਟੀ ਪਾਣੀ ਮਿਲਦਾ ਵੀ ਬੰਦ ਹੋਜੂਗਾ, ਉਹਨਾਂ ਦੇ ਬਸ ਦੀ ਗੱਲ ਨਹੀਂ ਮੰਨਣੀ, ਗੱਲ ਹੈ ਉਹਨਾਂ ਨੇ ਮੰਨ ਲਿਆ ਵੀ ਅਸੀਂ ਮੰਨਣੀ ਨਹੀਂ, ਜੇ ਅਸੀਂ ਨਾ ਮੰਨੀ ਤੇ ਗੁਰਦੁਆਰੇ ਨੇ ਸਾਨੂੰ ਕਹਿਣਾ ਰਹਿਣ ਨਹੀਂ ਦੇਣਾ, ਪ੍ਰਚਾਰ ਹੋਰ ਹੋਜੂਗਾ, ਸਾਡਾ ਸਭ ਕੁਛ ਗੋਲਕ ਤੋਂ ਹੱਕੇ ਚਲਿਆ ਜਾਊਗਾ ਸਾਡਾ, ਇਹ ਲੋਕ ਤਾਂ ਨਹੀਂ ਮੰਨਦੇ, ਇਹ ਨਹੀਂ ਮੰਨਣਗੇ ਕਦੇ ਵੀ, ਪਹਿਲਾਂ ਗੁਰੂ ਨਾਨਕ ਤੋਂ ਨਹੀਂ ਮੰਨਿਆ, ਮੰਦਰ ਵਾਲਿਆਂ ਨੂੰ ਮੰਨਿਆ, ਹੁਣ ਇਹਨਾਂ ਨੇ ਨਹੀਂ ਮੰਨਣਾ, ਸੱਚ ਨੂੰ ਨਹੀਂ ਮੰਨਦੇ ਹੁੰਦੇ, ਮਾਇਆ ਜਿੱਥੇ ਆ ਜਾਓ ਸੱਚ ਨੂੰ ਨਹੀਂ ਮੰਨਣ ਦਿੱਤੀ ਕਦੇ ਵੀ, ਮਾਇਆ ਸੱਚ ਦੀ ਵਿਰੋਧੀ ਹੈ, ਸੱਚ ਦਾ ਵਿਰੋਧ ਚ ਮਾਇਆ ਖੜੀ ਹੈ, ਮਾਇਆ ਤਾਂ ਸੱਚ ਦੇ ਵਿਰੋਧ ਚ ਖੜੀ ਹੈ, ਉਹ ਅਸੀਂ ਗੁਰਦੁਆਰਿਆਂ ਦੇ ਹਾਵੀ ਕਰ ਲਈ, ਮਾਇਆ ਦਾ ਉੱਥੇ ਗੱਲ ਹੈ, ਮਾਇਆ ਦੇ ਹਿਸਾਬ ਹੈ, ਮਾਇਆ ਵਾਸਤੇ ਉਹ ਸਾਰੇ ਦਫ਼ਤਰ ਬਣੇ ਹੋਏ ਨੇ, ਮਾਇਆ ਵਾਸਤੇ ਸਾਰਾ ਚੈਕਅਪ ਹੁੰਦੀ ਹੈ, ਮਾਇਆ ਵਾਸਤੇ ਰਜਿਸਟਰ ਲੱਗੇ ਨੇ, ਮਾਇਆ ਵਾਸਤੇ ਰੋਜ਼ ਉਹ ਬਿੱਲ ਬਣ ਕੇ ਆਉਂਦੇ ਨੇ, ਚੱਲ ਹੀ ਹੈ ਠੀਕ, ਕਿੰਨਾ ਖਰਚ ਹੋ ਗਿਆ ਇਸ ਸਾਲ ਦਾ ਹਿਸਾਬ ਹੈ, ਕਿੰਨੀ ਆਮਦਨ ਸੀ, ਇਹ ਤਾਂ ਕਦੇ ਹਿਸਾਬ ਹੀ ਨਹੀਂ ਹੋਇਆ ਕਿ ਇੱਥੋਂ ਕੋਈ ਗੁਰਮੁਖ ਬਣ ਕੇ ਨਿਕਲਿਆ ਜਾਂ ਨਾ ਨਿਕਲਿਆ, ਸਕੂਲ ਦੀ ਪੜ੍ਹਾਈ ਨੇ ਫਾਇਦਾ ਕੀ ਕੀਤਾ, ਇਹਦਾ ਕਦੇ ਹਿਸਾਬ ਹੀ ਨਹੀਂ ਕੀਤਾ ਸੀ, ਇਸ ਗੱਲ ਵਾਸਤੇ ਗੁਰਦੁਆਰੇ ਬਣੇ ਹੀ ਨਹੀਂ ਹੋਏ, ਇਹਦਾ ਮਤਲਬ ਇਹ ਹੋ ਗਿਆ, ਜੇ ਸਕੂਲ ਬਣਦੇ ਨੇ ਕਾਲਜ ਬਣਦੇ ਨੇ ਆਪਣਾ ਰਿਜ਼ਲਟ ਦੇਖਦੇ ਨੇ, ਰਿਜ਼ਲਟ ਕੀ ਸੀ, ਰਿਜ਼ਲਟ ਸੀ ਸਿੱਖੀ, ਸਿੱਖੀ ਤਾਂ ਕਹਿੰਦੇ ਤੈਨੂੰ ਥੱਲੇ ਨੂੰ ਜਾਂਦੀ ਹੈ, ਗੋਲਕ ਉੱਤੇ ਨੂੰ ਜਾਂਦੀ ਹੈ, ਹਰ ਸਾਲ ਗੋਲਕ ਦਾ ਬਜਟ ਤਾਂ ਉੱਤੇ ਨੂੰ ਜਾਂਦਾ, ਸਿੱਖੀ ਥੱਲੇ ਨੂੰ ਜਾਂਦੀ ਹੈ, ਇਹਦਾ ਮਤਲਬ ਮਾਇਆ ਦੀ ਵਜ੍ਹਾ ਨਾਲ ਥੱਲੇ ਨੂੰ ਜਾਂਦੀ ਹੈ, ਸੋਚਣਾ ਪਊਗਾ, ਜੇ ਸਿੱਖੀ ਚਾਹੀਦੀ ਹੈ ਤਾਂ ਮਾਇਆ ਘਟਾਉਣੀ ਚਾਹੀਦੀ ਹੈ ਗੁਰਦੁਆਰਿਆਂ ਚ, ਇਹਨੂੰ ਮਾਇਆ ਤੋਂ ਦੂਰ ਰੱਖੋ ਇਸ ਪੰਥ ਨੂੰ ਜੇ ਬਚਾਉਣਾ, ਨਹੀਂ ਤਾਂ ਮਾਇਆ ਜਿੰਨੀ ਆਊਗੀ ਉਹਨੇ ਦਬਜੂਗਾ ਥੱਲੇ, ਉਹਨੇ ਥੱਲੇ ਦਬਜੂਗਾ, ਹੁਣ ਤੱਕ ਇਹੀ ਹੋਇਆ, ਇਹੀ ਹੁੰਦਾ ਰਹੂਗਾ, ਹਾਂਜੀ।
ਆਪੀ ਨੇ ਆਪ ਸਾਜਿਓ ਆਪੀ ਨੇ।